A ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਜੁਲਾਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ, ਸੁਨਹਿਰੀ ਮਤਨ ਖਰੂਜ, ਮੈਂ ਨਾਲ ਚੱਲਾਂਗਾ ਅਤੇ ਤੈਨੂੰ ਆਰਾਮ ਦੇਵਾਂਗਾ। ਜਵਾਬੀ ਪੜ੍ਹਾਈ ਕੁਲਸੀਓ, ਅਸੀਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਪਿਓ ਯਾਨੀ ਰੱਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਤਾਂ ਜੋ ਤੁਹਾਡਾ ਚਾਲ ਚੱਲਣ ਖੁਦਾਵੰਦ ਦੇ ਲਾਇਕ ਹੋਵੇ ਅਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ ਅਤੇ ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਅਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਅਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਕ ਹਰ ਤਰ੍ਹਾਂ ਦੀ ਕੁਦਰਤ ਤੋਂ ਤਾਕਤ ਵਾਲੇ ਹੁੰਦੇ ਜਾਵੋ ਤਾਂ ਜੋ ਖੁਸ਼ੀ ਨਾਲ ਹਰ ਸੂਰਤ ਵਿੱਚ ਸਬਰ ਅਤੇ ਤਹੱਮਲ ਕਰ ਸਕੋ ਅਤੇ ਬਾਪ ਦਾ ਸ਼ੁਕਰ ਕਰਦੇ ਰਹੋ ਜਿਹਨੇ ਸਾਨੂੰ ਇਸ ਲਾਇਕ ਕੀਤਾ ਭਈ ਨੂਰ ਵਿੱਚ ਮੁਕੱਦਸਾਂ ਦੇ ਨਾਲ ਹਿੱਸਾ ਪਾਈਏ। ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਤੋਂ ਛੁਡਾ ਕੇ ਆਪਣੇ ਲਾਡਲੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ, ਕਿਉਂਕਿ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਗਈਆਂ, ਅਸਮਾਨ ਦੀਆਂ ਹੋਣ ਭਾਵੇਂ ਧਰਤੀ ਦੀਆਂ, ਵੇਖੀਆਂ ਹੋਣ ਭਾਵੇਂ ਨਾ ਵੇਖੀਆਂ, ਤਖ਼ਤ ਹੋਣ ਜਾਂ ਰਿਆਸਤਾਂ ਹੋਣ ਜਾਂ ਹਕੂਮਤਾਂ ਜਾਂ ਇਖਤਿਆਰ, ਸਾਰੀਆਂ ਸ਼ੈਵਾਂ ਉਹਦੇ ਪਾਰੋਂ ਅਤੇ ਉਹਦੇ ਲਈ ਹੀ ਪੈਦਾ ਹੋਈਆਂ ਨੇ ਅਤੇ ਉਹ ਸਾਰੀਆਂ ਸ਼ੈਵਾਂ ਤੋਂ ਪਹਿਲਾਂ ਹੈ ਅਤੇ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਕਾਇਮ ਨੇ, ਕਿਉਂਕਿ ਬਾਪ ਨੂੰ ਇਹ ਪਸੰਦ ਆਇਆ ਭਈ ਸਾਰੀ ਮਾਮੂਰੀ ਉਹਦੇ ਵਿੱਚ ਹੀ ਸਕੂਨਤ ਕਰੇ। ਦਰਸੀ ਵਾਜ ਬਾਈਬਲ ਵਿੱਚੋਂ ਇਸਤਸਨਾ, ਸੁਣ ਐ ਇਸਰਾਇਲ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਏ, ਤੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਕਰੰਥੀਓਂ, ਫਿਰ ਜੇ ਮੇਰੇ ਲੋਕ ਜਿਹੜੇ ਮੇਰੇ ਨਾਂ ਤੋਂ ਅਖਵਾਉਂਦੇ ਨੇ ਖਾਕਸਰ ਬਣ ਕੇ ਦੁਆ ਕਰਨ ਅਤੇ ਮੇਰੇ ਦੀਦਾਰ ਦੇ ਤਲਬ ਹੋਣ ਅਤੇ ਆਪਣੀਆਂ ਬੁਰੀਆਂ ਰਾਹਾਂ ਤੋਂ ਫਿਰਨ ਅਤੇ ਮੈਂ ਅਸਮਾਨ ਤੋਂ ਸੁਣ ਕੇ ਉਹਨਾਂ ਦਾ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਮੁਲਕ ਨੂੰ ਬਹਾਲ ਕਰਾਂਗਾ। ਕਜ਼ਾਤ, ਅਤੇ ਇਸਰਾਇਲੀ ਮਦਿਆਨੀਆਂ ਦੇ ਵਸੀਲੇ ਨਾਲ ਨਹਾਇਤ ਖਸਤਾ ਹਾਲ ਹੋ ਗਏ ਅਤੇ ਬਨੀ ਇਸਰਾਇਲ ਖੁਦਾਵੰਦ ਤੋਂ ਸ਼ਿਕਾਇਤ ਕਰਨ ਲੱਗੇ। ਫਿਰ ਰੱਬ ਦਾ ਫਰਿਸ਼ਤਾ ਆ ਕੇ ਉਫਰਾ ਵਿੱਚ ਬਲੂਤ ਦੇ ਰੁੱਖ ਹੇਠਾਂ ਜਿਹੜਾ ਯੂਆਸ ਅਬੀਜ਼ੇਰੀ ਦਾ ਸੀ ਅਤੇ ਉਹਦਾ ਪੁੱਤਰ ਜਦੂਨ ਮੈਂ ਲੈ ਕੇ ਇੱਕ ਕੋਲੂ ਵਿੱਚ ਕਣਕ ਝਾੜ ਰਿਹਾ ਸੀ ਤਾਂ ਜੋ ਉਹਨੂੰ ਮਿਦਿਆਨੀਆਂ ਤੋਂ ਲੁਕਾ ਕੇ ਰੱਖੇ ਅਤੇ ਰੱਬ ਦਾ ਫਰਿਸ਼ਤਾ ਉਹਨੂੰ ਵਿਖਾਲੀ ਦੇ ਕੇ ਉਹਨੂੰ ਆਖਣ ਲੱਗਿਆ ਭਈ ਐ ਸੂਰਮਾ, ਖੁਦਾਵੰਦ ਤੇਰੇ ਨਾਲ ਏ। ਜਦੂਨ ਨੇ ਉਹਨੂੰ ਆਖਿਆ, ਐ ਮੇਰੇ ਮਾਲਕ, ਜੇ ਖੁਦਾਵੰਦ ਹੀ ਮੇਰੇ ਨਾਲ ਏ ਤਾਂ ਸਾਡੇ ਉੱਤੇ ਇਹ ਸਾਰੇ ਹਾਦਸੇ ਕਿਉਂ ਗੁਜ਼ਰੇ? ਅਤੇ ਖੁਦਾਵੰਦ ਨੇ ਉਹਦੇ ਉੱਤੇ ਨਿਗਾਹ ਕੀਤੀ ਅਤੇ ਆਖਿਆ, ਭਈ ਤੂੰ ਆਪਣੇ ਇਸੇ ਜ਼ੋਰ ਵਿੱਚ ਜਾ ਅਤੇ ਬਨੀ ਇਸਰਾਇਲ ਨੂੰ ਮਦਿਆਨੀਆਂ ਦੇ ਹੱਥੋਂ ਛੁਡਾ, ਕੀ ਮੈਂ ਤੈਨੂੰ ਨਹੀਂ ਘੱਲਿਆ? ਖੁਦਾਵੰਦ ਨੇ ਉਹਨੂੰ ਆਖਿਆ, ਤੇਰੀ ਸਲਾਮਤੀ ਹੋਵੇ, ਡਰਨਾ, ਤੂੰ ਮਰੇਗਾ ਨਹੀਂ। ਕਜ਼ਾਤ, ਤਦ ਖੁਦਾਵੰਦ ਨੇ ਜਦੂਨ ਨੂੰ ਆਖਿਆ, ਤੇਰੇ ਨਾਲ ਦੇ ਲੋਕ ਇੰਨੇ ਜ਼ਿਆਦਾ ਨੇ ਭਈ ਮਦਿਆਨੀਆਂ ਨੂੰ ਇਹਨਾਂ ਦੇ ਹਵਾਲੇ ਨਹੀਂ ਕਰ ਸਕਦਾ, ਇੰਜ ਨਾ ਹੋਵੇ ਭਈ ਇਸਰਾਇਲੀ ਮੇਰੇ ਸਾਹਮਣੇ ਆਪਣੇ ਉੱਤੇ ਗਰੂਰ ਕਰਕੇ ਆਖਣ ਲੱਗਣ ਭਈ ਸਾਡੇ ਹੱਥ ਨੇ ਸਾਨੂੰ ਬਚਾਇਆ। ਇਸ ਲਈ ਤੂੰ ਹੁਣ ਲੋਕਾਂ ਵਿੱਚ ਸੁਣਾ ਸੁਣਾ ਕੇ ਮੁਨਾਦੀ ਕਰ ਦੇ ਭਈ ਜਿਹੜਾ ਕੋਈ ਘਬਰਾਇਆ ਅਤੇ ਡਰਿਆ ਹੋਵੇ ਉਹ ਪਰਤ ਕੇ ਜਲਾਦ ਦੀ ਪਹਾੜੀ ਤੋਂ ਟੁਰ ਜਾਵੇ। ਇਸ ਲਈ ਉਹਨਾਂ ਲੋਕਾਂ ਵਿੱਚੋਂ 22,000 ਤੇ ਪਰਤ ਗਏ ਅਤੇ 10,000 ਬਾਕੀ ਰਹਿ ਗਏ। ਤਦ ਖੁਦਾਵੰਦ ਨੇ ਜਦੂਨ ਨੂੰ ਆਖਿਆ, ਭਈ ਲੋਕ ਹਲੇ ਵੀ ਬਹੁਤੇ ਨੇ, ਇਸ ਲਈ ਤੂੰ ਉਹਨਾਂ ਨੂੰ ਚਸ਼ਮੇ ਦੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੀ ਖਾਤਰ ਉਹਨਾਂ ਨੂੰ ਅਜ਼ਮਾਵਾਂਗਾ। ਇਸ ਲਈ ਉਹ ਉਹਨਾਂ ਨੂੰ ਚਸ਼ਮੇ ਦੇ ਕੋਲ ਹੇਠਾਂ ਲੈ ਗਿਆ। ਇਸ ਲਈ ਜਿਨ੍ਹਾਂ ਨੇ ਆਪਣਾ ਹੱਥ ਆਪਣੇ ਮੂੰਹ ਨਾਲ ਲਾ ਕੇ ਚੱਪੜ ਚੱਪੜ ਪਾਣੀ ਪੀਤਾ ਉਹ ਗਿਣਤੀ ਵਿੱਚ 300 ਬੰਦੇ ਸੀ। ਤਦ ਖੁਦਾਵੰਦ ਨੇ ਜਦੂਨ ਨੂੰ ਆਖਿਆ, ਭਈ ਮੈਂ ਇਹਨਾਂ 300 ਬੰਦਿਆਂ ਦੇ ਪਾਰੋਂ ਜਿਨ੍ਹਾਂ ਨੇ ਚੱਪੜ ਚੱਪੜ ਕਰਕੇ ਪਾਣੀ ਪੀਤਾ ਤੈਨੂੰ ਬਚਾਵਾਂਗਾ ਅਤੇ ਮਦਿਆਨੀਆਂ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ। ਤੇ ਉਹਨੇ 300 ਬੰਦਿਆਂ ਦੇ 3 ਜਥੇ ਕੀਤੇ ਤੇ ਇਹਨਾਂ ਸਾਰਿਆਂ ਦੇ ਹੱਥਾਂ ਵਿੱਚ ਇੱਕ ਇੱਕ ਨਰਸਿੰਗਾ ਤੇ ਇਹਦੇ ਨਾਲ ਇੱਕ ਇੱਕ ਖਾਲੀ ਘੜਾ ਦਿੱਤਾ ਤੇ ਹਰ ਘੜੇ ਦੇ ਅੰਦਰ ਇੱਕ ਇੱਕ ਮਸ਼ਲ ਸੀ ਤੇ ਤਿੰਨਾਂ ਜਥਿਆਂ ਨੇ ਨਰਸਿੰਗੇ ਫੂਕੇ ਤੇ ਘੜੇ ਤੋੜੇ ਤੇ ਮਸ਼ਲਾਂ ਨੂੰ ਆਪਣੇ ਸੱਜੇ ਹੱਥ ਵਿੱਚ ਤੇ ਨਰਸਿੰਗਿਆਂ ਨੂੰ ਫੂਕਣ ਲਈ ਆਪਣੇ ਖੱਬੇ ਹੱਥ ਵਿੱਚ ਲੈ ਲਿਆ ਤੇ ਚੱਲਾ ਉੱਠੇ ਭਈ ਯਹੋਵਾ ਦੀ ਤੇ ਜਦੂਨ ਦੀ ਤਲਵਾਰ। ਤੇ ਇਹ ਸਾਰੇ ਦੇ ਸਾਰੇ ਲਸ਼ਕਰਗਾਹ ਦੇ ਆਲੇ ਦੁਆਲੇ ਆਪਣੀ ਆਪਣੀ ਥਾਂ ਉੱਤੇ ਖਲੋ ਗਏ। ਤਦ ਸਾਰਾ ਲਸ਼ਕਰ ਦੌੜਨ ਲੱਗਿਆ ਤੇ ਉਹਨਾਂ ਨੇ ਚੱਲਾ ਚਲਾ ਕੇ ਉਹਨਾਂ ਨੂੰ ਨਸਾਇਆ। ਤਦ ਬਨੀ ਇਸਰਾਇਲ ਨੇ ਜਦੂਨ ਨੂੰ ਆਖਿਆ ਭਈ ਤੂੰ ਸਾਡੇ ਉੱਤੇ ਹਕੂਮਤ ਕਰ, ਤੂੰ ਤੇ ਤੇਰਾ ਪੁੱਤਰ ਤੇ ਤੇਰਾ ਪੋਤਾ ਵੀ, ਕਿਉਂ ਜੇ ਤੂੰ ਸਾਨੂੰ ਮਦਿਆਨੀਆਂ ਦੇ ਹੱਥੋਂ ਛੁਡਾਇਆ। ਤੇ ਜਦੂਨ ਨੇ ਉਹਨਾਂ ਨੂੰ ਆਖਿਆ ਭਈ ਨਾ ਮੈਂ ਤੁਹਾਡੇ ਉੱਤੇ ਹਕੂਮਤ ਕਰਾਂਗਾ ਨਾ ਮੇਰਾ ਪੁੱਤਰ, ਬਲਕਿ ਰੱਬ ਵੀ ਤੁਹਾਡੇ ਉੱਤੇ ਹਕੂਮਤ ਕਰੇਗਾ। ਇੱਦਾਂ ਮਦਿਆਨੀ ਬਨੀ ਇਸਰਾਇਲ ਦੇ ਅੱਗੇ ਮਗਲੂਬ ਹੋਏ ਤੇ ਉਹਨਾਂ ਨੇ ਫਿਰ ਕਦੀ ਸਿਰ ਨਾ ਚੁੱਕਿਆ। ਤੇ ਜਦੂਨ ਦੇ ਦਿਨਾਂ ਵਿੱਚ 40 ਵਰੇ ਤੀਕਰ ਇਸ ਮੁਲਕ ਅੰਦਰ ਅਮਨ ਰਿਹਾ। ਜ਼ਬੂਰ। ਰੱਬ ਨੇ ਇੱਕ ਵਾਰੀ ਆਖਿਆ, ਮੈਂ 2 ਵਾਰੀ ਸੁਣਿਆ ਵੀ ਕੁਦਰਤ ਰੱਬ ਦੀ ਏ, ਸ਼ਫਕਤ ਵੀ ਐ ਰੱਬਾ ਤੇਰੀ ਹੀ ਏ, ਕਿਉਂ ਜੇ ਤੂੰ ਹਰ ਬੰਦੇ ਨੂੰ ਉਹਦੇ ਕੰਮ ਦੇ ਮੁਤਾਬਕ ਬਦਲਾ ਦੇਣਾ ਏ। ਯਸਾਇਆ। ਉੱਠ ਮੁਨੱਵਰ ਹੋ, ਕਿਉਂ ਜੇ ਤੇਰੀ ਲੋ ਆ ਗਈ ਏ ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਰ ਹੋਇਆ, ਤੇ ਕੌਮਾਂ ਤੇਰੀ ਲੋ ਵੱਲ ਆਉਣਗੀਆਂ ਤੇ ਬਾਦਸ਼ਾਹ ਤੇਰੇ ਤਲੂ ਦੀ ਲੋ ਵਿੱਚ ਚੱਲਣਗੇ। ਆਪਣੀਆਂ ਅੱਖੀਆਂ ਚੁੱਕ ਕੇ ਚਾਰਾਂ ਪਾਸੇ ਵੇਖ। ਯਸਾਇਆ। ਖੁਦਾਵੰਦ ਦੀ ਰੂਹ ਮੇਰੇ ਉੱਤੇ ਹੈ, ਉਹਨੇ ਮੈਨੂੰ ਮਸਾ ਕੀਤਾ ਭਈ ਹਲੀਮਾ ਨੂੰ ਖੁਸ਼ਖਬਰੀ ਸੁਣਾਵਾਂ, ਉਹਨੇ ਮੈਨੂੰ ਘੱਲਿਆ ਵੀ ਸ਼ਿਕਸਤਾ ਦਿਲਾਂ ਨੂੰ ਤਸੱਲੀ ਦੇਵਾਂ, ਕੈਦੀਆਂ ਲਈ ਰਿਹਾਈ ਤੇ ਅਸੀਰਾਂ ਲਈ ਆਜ਼ਾਦੀ ਦਾ ਐਲਾਨ ਕਰਾਂ, ਤਾਂ ਜੋ ਖੁਦਾਵੰਦ ਦੇ ਸਾਲੇ ਮਕਬੂਲ ਦਾ ਤੇ ਆਪਣੇ ਰੱਬ ਦੇ ਬਦਲੇ ਦੇ ਦਿਨ ਦਾ ਇਸ਼ਤਿਹਾਰ ਦੇਵਾਂ ਤੇ ਸਾਰੇ ਦੁਖੀਆਂ ਨੂੰ ਤਸੱਲੀ ਦੇਵਾਂ। ਸਹਿਹੂਨ ਦੇ ਦੁਖਿਆਰਿਆਂ ਲਈ ਇਹ ਮੁਕਰਰ ਕਰ ਦੇਵਾਂ ਵੀ ਉਹਨਾਂ ਨੂੰ ਸਵਾਹ ਦੇ ਬਦਲੇ ਸੇਰਾ ਤੇ ਮਾਤਮ ਦੀ ਥਾਂ ਖੁਸ਼ੀ ਤੇ ਰੋਗਨ, ਤੇ ਉਦਾਸੀ ਦੇ ਬਦਲੇ ਸਤਾਇਸ਼ ਦਾ ਖਿਲਤ ਦੇਵਾਂ, ਤਾਂ ਜੋ ਉਹ ਸਦਾਕਤ ਦੇ ਰੁੱਖ ਤੇ ਖੁਦਾਵੰਦ ਦੇ ਲਾਏ ਹੋਏ ਅਖਵਾਨ ਵੀ ਉਹਦਾ ਜਲਾਲ ਜ਼ਾਹਰ ਹੋਵੇ। ਯੂਹੰਨਾ। ਇਸ ਲਈ ਯਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਵੀ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਤੋਂ ਵਾਕਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ ਤੇ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ। ਗਲਤੀਓ। ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਹੈ, ਇਸ ਲਈ ਕਾਇਮ ਰਹੋ ਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜੁੱਤੋ। ਇਹ ਭਰਾਵੋ, ਤੁਸੀਂ ਆਜ਼ਾਦੀ ਲਈ ਬੁਲਾਏ ਗਏ ਹੋ, ਪਰ ਇੰਜ ਨਾ ਹੋਵੇ ਭਈ ਉਹ ਆਜ਼ਾਦੀ ਬਦਨੀ ਗੱਲਾਂ ਦਾ ਮੌਕਾ ਬਣੇ, ਬਲਕਿ ਪਿਆਰ ਦੀ ਰਾਹ ਨਾਲ ਇੱਕ ਦੂਜੇ ਦੀ ਸੇਵਾ ਕਰੋ। ਪਤਰਸ। ਇਸ ਲਈ ਹਰ ਤਰ੍ਹਾਂ ਦੀ ਬਦਖਾਹੀ ਤੇ ਸਾਰੇ ਧੋਖੇ ਤੇ ਰਿਆਕਾਰੀ ਤੇ ਹਸਦ ਤੇ ਹਰ ਤਰ੍ਹਾਂ ਦੀ ਬਦਖਾਹੀ ਨੂੰ ਦੂਰ ਕਰਕੇ ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗਰ ਰੂਹਾਨੀ ਘਰ ਬਣਦੇ ਜਾਂਦੇ ਹੋ, ਤਾਂ ਜੋ ਕਾਹਨਾਂ ਦਾ ਪਾਕ ਫਿਰਕਾ ਬਣ ਕੇ ਅਜਿਹੀਆਂ ਰੂਹਾਨੀ ਕੁਰਬਾਨੀਆਂ ਚੜ੍ਹਾਓ ਜਿਹੜੀਆਂ ਯਿਸੂ ਮਸੀਹ ਦੇ ਰਾਹੀਂ ਰੱਬ ਦੇ ਨੇੜੇ ਮਕਬੂਲ ਹੁੰਦੀਆਂ ਨੇ। ਤੇ ਆਪਣੇ ਆਪ ਨੂੰ ਆਜ਼ਾਦ ਸਮਝੋ, ਪਰ ਇਸ ਆਜ਼ਾਦੀ ਨੂੰ ਬਦੀ ਦਾ ਪਰਦਾ ਨਾ ਬਣਾਓ, ਬਲਕਿ ਆਪਣੇ ਆਪ ਨੂੰ ਰੱਬ ਦੇ ਬੰਦੇ ਸਮਝੋ। ਜ਼ਬੂਰ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸੱਚਿਆਈ ਆਜ਼ਾਦੀ ਦੇ ਅੰਸਰ ਪੈਦਾ ਕਰਦੀ ਏ, ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਏ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ, ਕੋਈ ਤਾਕਤ ਅਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ਼ ਖੜਾ ਕਰਦੀ ਏ? ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਤੇ ਬਿਮਾਰੀ ਨਾਲ ਬੰਨਿਆ ਰੱਖਦੀ ਏ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਹੈ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਹੈ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਹੈ। ਸਾਡੀ ਕੌਮ ਵਾਂਗ ਕ੍ਰਿਸਚਨ ਸਾਇੰਸ ਦਾ ਵੀ ਇੱਕ ਆਜ਼ਾਦੀ ਦਾ ਅਲਾਮੀਆ ਹੈ। ਰੱਬ ਨੇ ਇਨਸਾਨ ਨੂੰ ਗੈਰ ਮੁਨਫਿਕ ਹੱਕ ਦੇ ਰੱਖੇ ਨੇ ਜਿਨ੍ਹਾਂ ਵਿੱਚ ਖੁਦ ਮੁਖਤਾਰੀ, ਵਜ੍ਹਾ ਅਤੇ ਜ਼ਮੀਰ ਸ਼ਾਮਲ ਨੇ। ਇਨਸਾਨ ਸਿਰਫ ਉਸ ਵੇਲੇ ਖੁਦ ਮੁਖਤਾਰ ਹੁੰਦਾ ਹੈ ਜਦੋਂ ਉਹ ਚੰਗੇ ਤਰੀਕੇ ਨਾਲ ਅਤੇ ਆਪਣੇ ਖਾਲਕ ਇਲਾਹੀ ਸੱਚਾਈ ਅਤੇ ਮੁਹੱਬਤ ਤੋਂ ਹਦਾਇਤ ਪਾਉਂਦਾ ਹੈ। ਇਨਸਾਨ ਦੇ ਹੱਕ ਉੱਤੇ ਉਸ ਵੇਲੇ ਹਮਲਾ ਹੁੰਦਾ ਹੈ ਜਦੋਂ ਇਲਾਹੀ ਤਰਤੀਬ ਵਿੱਚ ਕੁਝ ਰੁਕਾਵਟ ਬਣੇ ਅਤੇ ਜ਼ਿਹਨੀ ਤੌਰ 'ਤੇ ਰੁਕਾਵਟ ਬਣਨ ਵਾਲਾ ਉਸ ਜੁਰਮ ਦੀ ਪਾਦਾਸ਼ ਵਿੱਚ ਇਲਾਹੀ ਸਜ਼ਾ ਆਪਣੇ ਉੱਤੇ ਲੈ ਲੈਂਦਾ ਹੈ। ਇਲਾਹੀ ਸਿਆਣ ਦੇ ਕਾਨੂੰਨ ਨੂੰ, ਇਨਸਾਨ ਦੀ ਕੈਦ ਨੂੰ ਖਤਮ ਕਰਨਾ ਚਾਹੀਦਾ ਹੈ, ਨਹੀਂ ਤਾਂ ਇਨਸਾਨ ਇਨਸਾਨ ਦੇ ਗੈਰ ਮੁਨਫਿਕ ਹਕੂਕ ਤੋਂ ਲਾ ਇਲਮੀ ਅਤੇ ਨਾ ਉਮੀਦ ਗੁਲਾਮੀ ਦੀ ਮਹਿਕੂਮੀ ਨੂੰ ਜਾਰੀ ਰੱਖੇਗਾ। ਕਿਉਂ ਜੇ ਕੁਝ ਅਵਾਮੀ ਉਸਤਾਦ ਇਲਾਹੀ ਤਾਕਤ ਨਾਲ ਲਾ ਇਲਮੀ ਦੀ ਇਜਾਜ਼ਤ ਦਿੰਦੇ ਨੇ, ਯਾਨੀ ਅਜਿਹੀ ਲਾ ਇਲਮੀ ਜਿਹੜੀ ਇਨਸਾਨ ਦੀ ਗੁਲਾਮੀ ਦੇ ਦੁੱਖਾਂ ਦੇ ਤਸਲਸਲ ਦੀ ਨਿਉਂ ਹੈ। ਇਨਸਾਨ ਦੀਆਂ ਅਸਲੀਅਤਾਂ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ, ਰੱਬ ਨੇ ਇਨਸਾਨ ਨੂੰ ਜੰਮਿਆ। ਪੌਲੁਸ ਨੇ ਆਖਿਆ, ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵਾਂ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਮੁਹੱਬਤ ਅਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਅਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਇਹਨਾਂ ਝੂਠੇ ਅਕੀਦਿਆਂ ਦੇ ਖਿਲਾਫ ਵੀ ਗਲਤੀ ਓਨੀ ਹੀ ਅਸਲੀ ਹੈ ਜਿੰਨੀ ਸੱਚਾਈ ਹੈ। ਭਈ ਬਦੀ ਜੇ ਬਹੁਤੀ ਨਹੀਂ ਤਾਂ ਚੰਗਿਆਈ ਦੀ ਤਾਕਤ ਦੇ ਬਰਾਬਰ ਹੈ, ਅਤੇ ਇਹ ਭਈ ਮੁਖਾਲਫਤ ਓਨੀ ਹੀ ਆਮ ਹੈ ਜਿੰਨੀ ਹਮਾਂਗੀ ਹੈ। ਇੱਥੇ ਤੀਕਰ ਭਈ ਬਿਮਾਰੀ ਅਤੇ ਪਾਪ ਦੀ ਕੈਦ ਤੋਂ ਆਜ਼ਾਦੀ ਦੀ ਆਸ ਵੀ ਅਸਾਬੀ ਕੋਸ਼ਿਸ਼ਾਂ ਉੱਤੇ ਬਹੁਤ ਘੱਟ ਅਸਰ ਰੱਖਦੀ ਹੈ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਮਾਦੇ ਜਾਂ ਜਿਸਮ ਦਾ ਹਰ ਉਹ ਕਾਨੂੰਨ ਜਿਹਦੇ ਨਾਲ ਇਨਸਾਨ ਉੱਤੇ ਹਕੂਮਤ ਕਰਨ ਦੀ ਉਮੀਦ ਰੱਖੀ ਜਾਂਦੀ ਹੈ, ਹਯਾਤੀ ਯਾਨੀ ਰੱਬ ਦੇ ਕਾਨੂੰਨ ਤੋਂ ਖਾਲੀਪਨ ਅਤੇ ਖਲਾਅ ਸਮਝਿਆ ਜਾਂਦਾ ਹੈ। ਸਾਡੇ ਰੱਬ ਦੇ ਦਿੱਤੇ ਹੋਏ ਹਕੂਕ ਤੋਂ ਨਾ ਆਸ਼ਨਾ ਅਸੀਂ ਬੇਇਨਸਾਫ਼ ਹੁਕਮਾਂ ਦੇ ਤਾਬੇ ਹੋ ਜਾਂਦੇ ਹਾਂ, ਅਤੇ ਮੁਤਾਸਬ ਤਾਲੀਮ ਇਸ ਗੁਲਾਮੀ ਨੂੰ ਪੁਰਜ਼ੋਰ ਬਣਾ ਦਿੰਦੀ ਹੈ। ਇਸ ਗਲਤ ਫਹਿਮੀ ਦਾ ਸ਼ਿਕਾਰ ਹੋਣ ਲਈ ਤਿਆਰ ਨਾ ਹੋਵੋ ਵੀ ਤੁਸੀਂ ਬਿਮਾਰ ਹੋ ਜਾਂ ਨਿਜ਼ਾਮ ਵਿੱਚ ਕੋਈ ਬਿਮਾਰੀ ਪੈਦਾ ਹੋ ਰਹੀ ਹੈ, ਬਜਾਏ ਇਹਦੇ ਵੀ ਤੁਸੀਂ ਜੱਗ ਉੱਤੇ ਕਿਸੇ ਪਾਪ ਦੇ ਫਿਤਨੇ ਦਾ ਸ਼ਿਕਾਰ ਹੋ ਜਾਵੋ। ਭਈ ਪਾਪ ਦੀਆਂ ਆਪਣੀਆਂ ਲੋੜਾਂ ਨੇ। ਉਹ ਕੌਣ ਹੈ ਜਿਹੜਾ ਸਾਡੀ ਤਾਬੇਦਾਰੀ ਦੀ ਮੰਗ ਕਰਦਾ ਹੈ? ਉਹ ਜਿਹੜਾ ਕਲਾਮ ਦੀ ਬੋਲੀ ਵਿੱਚ ਅਸਮਾਨੀ ਫੌਜ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਦੇ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਹੈ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਪੁੱਛੇ ਵੀ ਤੂੰ ਕੀ ਕਰਦਾ ਹੈ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ, ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਿਆਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ, ਅਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਊਰ ਨਹੀਂ ਰੱਖਦੇ। ਇਨਸਾਨ ਦੀ ਕੋਹ ਅਤੇ ਇਰਾਦੀ ਦਾ ਇਸਤੇਮਾਲ ਸਿਰਫ ਹੱਕ ਦੇ ਤਾਬੇ ਹੋਣਾ ਚਾਹੀਦਾ ਹੈ, ਵਰਨਾ ਇਹ ਫੈਸਲੇ ਨੂੰ ਗੁੰਮਰਾਹ ਕਰ ਦੇਵੇਗਾ ਅਤੇ ਨਿਚਲੇ ਰੁਝਾਨਾਂ ਨੂੰ ਆਜ਼ਾਦ ਕਰ ਦੇਵੇਗਾ। ਇਹ ਇਨਸਾਨ ਉੱਤੇ ਹਕੂਮਤ ਕਰਨ ਲਈ ਰੂਹਾਨੀ ਅਹਿਸਾਸ ਦਾ ਸੂਬਾ ਹੈ। ਮਾਦੀ, ਗਲਤ ਇਨਸਾਨੀ ਸੋਚ ਜਿਸਮ ਅਤੇ ਉਹਦੇ ਰਾਹੀਂ ਦੋਨਾਂ ਦਾ ਨੁਕਸਾਨ ਕਰਦੀ ਹੈ। ਕੁਵਤ ਇਰਾਦੀ ਹਰ ਬੁਰਿਆਈ ਉੱਤੇ ਕਾਦਰ ਹੈ। ਇਹ ਕਦੀ ਬਿਮਾਰ ਨੂੰ ਆਰਾਮ ਨਹੀਂ ਦੇ ਸਕਦੀ, ਕਿਉਂ ਜੇ ਇਹ ਬਦਕਾਰਾਂ ਦੀ ਦੁਆ ਹੈ, ਜਦਕਿ ਜਜ਼ਬਿਆਂ ਦੀ ਮਸ਼ਕ, ਉਮੀਦ, ਈਮਾਨ, ਪਿਆਰ ਨੇਕ ਲੋਕਾਂ ਦੀ ਦੁਆ ਹੈ। ਰੱਬ ਨੇ ਇਨਸਾਨੀ ਹਕੂਕ ਦੀ ਇੱਕ ਉੱਚੀ ਥਾਂ ਬਣਾ ਕੇ ਰੱਖੀ ਹੈ ਅਤੇ ਇਹਨੂੰ ਉਹਨੇ ਇਲਾਹੀ ਦਾਅਵਿਆਂ ਉੱਤੇ ਬਣਾਇਆ ਹੈ। ਇਹ ਦਾਅਵੇ ਇਸ਼ਾਰਿਆਂ ਜਾਂ ਅਕੀਦਿਆਂ ਦੇ ਰਾਹੀਂ ਨਹੀਂ ਬਣਾਏ ਗਏ, ਬਲਕਿ ਧਰਤੀ ਉੱਤੇ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੋਂ ਰਾਜ਼ੀ ਹੋਵੇ ਸੁਲ੍ਹਾ ਦੇ ਇਜ਼ਹਾਰ ਨਾਲ। ਇਨਸਾਨੀ ਅਸੂਲ, ਨਜ਼ਰੀਆ ਪ੍ਰਸਤੀ ਵਾਲੀ ਇਲਾਹੀਅਤ, ਮਾਦੀ ਦਵਾਈ ਅਤੇ ਸਿਹਤ ਦੇ ਅਸੂਲ ਇਮਾਨ ਅਤੇ ਰੂਹਾਨੀ ਸਮਝ ਨੂੰ ਬੇੜੀ ਪਾਉਂਦੇ ਨੇ। ਇਲਾਹੀ ਸਾਇੰਸ ਇਹਨਾਂ ਬੇੜੀਆਂ ਨੂੰ ਚੂਰਾ ਚੂਰਾ ਤੋੜ ਦਿੰਦੀ ਏ ਅਤੇ ਇਨਸਾਨ ਦਾ ਆਪਣੇ ਖਾਲਕ ਦੇ ਨਾਲ ਬਗੈਰ ਕਿਸੇ ਸ਼ਰਾਕਤ ਦੇ ਤਾਬਿਆਦਾਰੀ ਦਾ ਜਮਾਂਦਰੂ ਹੱਕ ਆਪਣੇ ਆਪ ਨੂੰ ਪੱਕਾ ਕਰ ਲੈਂਦਾ ਹੈ। ਪਿਆਰੇ ਪੜ੍ਹਨ ਵਾਲਿਓ, ਮੈਨੂੰ ਉਮੀਦ ਹੈ ਵੀ ਮੈਂ ਤੁਹਾਨੂੰ ਤੁਹਾਡੇ ਇਲਾਹੀ ਹਕੂਕ ਦੀ ਸਿਆਣ ਤੁਹਾਡੀ ਅਸਮਾਨ ਵੱਲੋਂ ਦਿੱਤੀ ਹੋਈ ਹਵਾਂਗੀ ਵੱਲ ਰਹਿਨੁਮਾਈ ਕਰ ਰਹੀ ਹਾਂ ਤਾਂ ਜੋ ਜਦੋਂ ਤੁਸੀਂ ਇਹ ਪੜ੍ਹੋ ਅਤੇ ਤੁਸੀਂ ਵੇਖੋ ਵੀ ਅਜਿਹੀ ਵਜ੍ਹਾ ਗਲਤੀ ਕਰਨ ਤੋਂ ਇਲਾਵਾ ਕੋਈ ਮਾਦੀ ਹਿੱਸ ਜਿਹਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ ਇਸ ਕਾਬਲ ਨਹੀਂ ਹੈ ਵੀ ਤੁਹਾਨੂੰ ਬਿਮਾਰ ਜਾਂ ਪਾਪੀ ਬਣਾ ਸਕੇ ਅਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਸ ਝੂਠੀ ਸੋਚ ਉੱਤੇ ਫਤਿਹ ਪਾ ਰਹੇ ਹੋ। ਬਸ ਨਾਂ ਦੀ ਮਾਦੀ ਹਿੱਸ ਦੇ ਝੂਠ ਨੂੰ ਜਾਣਦਿਆਂ ਹੋਏ ਤੁਸੀਂ ਪਾਪ, ਬਿਮਾਰੀ ਜਾਂ ਮੌਤ ਦੇ ਅਕੀਦੇ ਉੱਤੇ ਫਤਿਹ ਪਾਉਣ ਵਾਲੇ ਆਪਣੇ ਹੱਕ ਦਾ ਦਾਅਵਾ ਕਰ ਸਕਦੇ ਹੋ। ਇਹ ਜਾਣਦਿਆਂ ਹੋਏ ਜਿਵੇਂ ਭਾਈ ਤੁਹਾਨੂੰ ਜਾਣਨਾ ਚਾਹੀਦਾ ਹੈ ਭਾਈ ਰੱਬ ਨੂੰ ਨਾਮ ਨਿਹਾਦ ਮਾਦੀ ਕਾਨੂੰਨ ਦੀ ਫਰਮਾ ਬਰਦਾਰੀ ਦੀ ਕਦੀ ਲੋੜ ਨਹੀਂ ਹੁੰਦੀ ਕਿਉਂਕਿ ਅਜਿਹਾ ਕਾਨੂੰਨ ਵਜੂਦ ਹੀ ਨਹੀਂ ਰੱਖਦਾ। ਪਾਪ, ਬਿਮਾਰੀ ਅਤੇ ਮੌਤ ਲਈ ਕਿਸੇ ਵੀ ਫਰਜ਼ੀ ਲੋੜ ਉੱਤੇ ਯਕੀਨ ਨਾ ਕਰੋ। ਪਾਪ ਅਤੇ ਮੌਤ ਉੱਤੇ ਯਕੀਨ ਨੂੰ ਰੱਬ ਦੀ ਸ਼ਰੀਅਤ ਦੇ ਰਾਹੀਂ ਤਬਾਹ ਕੀਤਾ ਜਾਂਦਾ ਹੈ। ਜਿਹੜੀ ਮੌਤ ਦੀ ਬਜਾਏ ਹਯਾਤੀ, ਮੁਖਾਲਫਤ ਦੀ ਬਜਾਏ ਹਮਾਂਗੀ, ਬਦਨ ਦੀ ਬਜਾਏ ਰੂਹ ਦੀ ਸ਼ਰੀਅਤ ਹੈ। ਦੁਨਿਆਵੀ ਕੂਵਤਾਂ ਲੜਨਗੀਆਂ ਅਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਭਈ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ ਜਦੋਂ ਤੀਕਰ ਭਈ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਈਦ ਨਾ ਕਰੇ। ਪਰ ਸਾਇੰਸ ਛੁਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਏ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਏ ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਏ। ਸਾਡੇ ਦੇਸ਼ ਦੀ ਤਾਰੀਖ ਬਾਕੀ ਤਾਰੀਖ ਵਾਂਗਰ ਸਿਆਣ ਦੀ ਤਾਕਤ ਬਿਆਨ ਕਰਦੀ ਏ ਅਤੇ ਇਨਸਾਨੀ ਕੁਵਤ ਨੂੰ ਠੀਕ ਸੋਚ ਵਿੱਚ ਮੁਜੱਸਮ ਹੋਣ ਨਾਲ ਮੁਤਨਾਸਬ ਜ਼ਾਹਰ ਕਰਦੀ ਏ। ਇਲਾਹੀ ਇਨਸਾਫ਼ ਦੀ ਤਾਕਤ ਦਾ ਦਮ ਭਰਦਿਆਂ ਹੋਏ ਕੁਝ ਲਾਫਾਨੀ ਜੁਮਲੇ ਆਮਰਾਂ ਦੀਆਂ ਬੇੜੀਆਂ ਨੂੰ ਤੋੜਨ ਅਤੇ ਕੋੜੇ ਮਾਰਨ ਵਾਲੀ ਟਿਕਟਕੀ ਅਤੇ ਗੁਲਾਮਾਂ ਵਾਲੀ ਮੰਡੀ ਨੂੰ ਮੁਕਾਉਣ ਦੀ ਤਾਕਤ ਰੱਖਦੇ ਨੇ। ਪਰ ਨਾ ਤਾਂ ਲਹੂ ਵਿੱਚ ਜ਼ੁਲਮ ਘੱਟ ਹੋਇਆ ਅਤੇ ਨਾ ਹੀ ਤੋਪ ਦੇ ਮੂੰਹ ਵਿੱਚੋਂ ਆਜ਼ਾਦੀ ਦਾ ਸਾਹ ਨਿਕਲਿਆ। ਪਿਆਰ ਆਜ਼ਾਦ ਕਰਨ ਵਾਲਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।